ਜੁਗੋ ਜੁਗ ਅਟਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਆਤਮਕ ਲੇਖਣੀਆਂ, ਸਾਡਾ ਅੱਜ ਦਾ ਵਿਸ਼ਾ ਹੈ ਜੀ ਸੰਗਤ। ਲੇਖ ਨੰਬਰ 87, ਸੰਗਤ ਦਾ 10ਵਾਂ ਭਾਗ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸੰਗਤ, ਕਾਲ ਅਥਵਾ ਸਮੇਂ ਦੀ ਸੰਗਤ। ਸਾਰੀ ਕਾਇਨਾਤ ਤਿੰਨ ਕਾਲਾਂ 'ਚ ਵਿਚਰਦੀ ਹੈ, ਭੂਤ, ਭਵਿੱਖ ਅਤੇ ਵਰਤਮਾਨ, ਪਾਸਟ, ਫਿਊਚਰ ਅਤੇ ਪ੍ਰੈਜੈਂਟ। ਭੂਤਕਾਲ ਅਥਵਾ ਗੁਜ਼ਰੇ ਹੋਏ ਸਮੇਂ 'ਚ ਜੋ ਕੁਝ ਵਰਤਿਆ ਹੈ, ਅਸੀਂ ਉਹਨਾਂ ਤਜਰਬਿਆਂ, ਉਹਨਾਂ ਘਟਨਾਵਾਂ ਨੂੰ ਯਾਦ ਕਰਕੇ ਉਹਨਾਂ ਦਾ ਚੰਗਾ ਜਾਂ ਮਾੜਾ ਅਸਰ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਕਾਲ ਅਥਵਾ ਸਮੇਂ ਦੀ ਸੰਗਤ ਕਰਦੇ ਹਾਂ। ਕਿਵੇਂ? ਜੇਕਰ ਸਾਡੀ ਪਿਛਲੀ ਜ਼ਿੰਦਗੀ ਚੰਗੀ ਗੁਜ਼ਰੀ ਹੈ ਤਾਂ ਅਸੀਂ ਉਸ ਚੰਗੇਰੀ ਸੁਖਾਲੀ ਜ਼ਿੰਦਗੀ ਨੂੰ ਚੇਤੇ ਕਰਕੇ ਉਹਦੀ ਅਣਹੋਂਦ ਦੇ ਹੌਕਿਆਂ 'ਚ ਝੂਰਦੇ ਅਤੇ ਦੁਖੀ ਹੁੰਦੇ ਹਾਂ। ਦੂਜੇ ਪਾਸੇ ਜੇਕਰ ਪਿਛਲੀ ਜ਼ਿੰਦਗੀ ਦੁਖਦਾਈ ਬੀਤੀ ਹੋਵੇ ਤਾਂ ਅਸੀਂ ਹੁਣ ਦੀ ਚੰਗੀ ਜ਼ਿੰਦਗੀ ਦੇ ਰਸ ਭੋਗ 'ਚ ਗਲਤਾਨ ਹੋ ਕੇ ਅਫਰੇ ਫਿਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਭਵਿੱਖ ਦੀ ਬਾਬਤ, ਇਹ ਤਾਂ ਅਸੀਂ ਪਾਸਟ ਭੂਤਕਾਲ ਦੀ ਸੰਗਤ, ਅਤੇ ਭਵਿੱਖ, ਇਸ ਤਰ੍ਹਾਂ ਅਸੀਂ ਆਪਣੇ ਭਵਿੱਖ ਦੀ ਬਾਬਤ ਆਸਾ ਮਨਸਾ ਤ੍ਰਿਸ਼ਨਾ ਅਨੁਸਾਰ ਸੋਚਾਂ ਸੋਚਦੇ ਹਾਂ, ਵਿਉਂਤਾਂ ਘੜਦੇ ਹਾਂ ਅਤੇ ਮਨ ਦੀਆਂ ਖਿਆਲੀ ਉਡਾਰੀਆਂ ਲਾਉਂਦੇ ਹਾਂ। ਫਿਊਚਰ ਬਾਬਤ, ਜੇਕਰ ਸਾਡੀਆਂ ਇਹ ਆਸਾਂ ਮਨਸਾ ਪੂਰੀਆਂ ਨਾ ਹੋਣ ਤਾਂ ਸਾਨੂੰ ਫਿਰ ਅਤਿਅੰਤ ਨਿਰਾਸ਼ਤਾ ਅਤੇ ਦੁੱਖ ਹੁੰਦਾ ਹੈ। ਇਹਨਾਂ ਤਿੰਨਾਂ ਕਾਲਾਂ ਅਥਵਾ ਭੂਤ, ਵਰਤਮਾਨ ਅਤੇ ਭਵਿੱਖ ਦੇ ਕਿਸੇ ਨਾ ਕਿਸੇ ਖਿਆਲ 'ਚ ਸਾਡਾ ਮਨ ਗਲਤਾਨ ਹੋਇਆ ਰਹਿੰਦਾ ਹੈ। ਇਹਨਾਂ ਖਿਆਲਾਂ ਦੁਆਰਾ ਹੀ ਅਸੀਂ ਕਾਲ ਅਥਵਾ ਸਮੇਂ ਦੀ ਸੰਗਤ ਜਾਂ ਕੁਸੰਗਤ ਕਰਦੇ ਹਾਂ। ਸਾਡੀਆਂ ਭੂਤਕਾਲ ਪਾਸਟ ਵਿੱਚ ਵਰਤੀਆਂ ਹੋਈਆਂ ਘਟਨਾਵਾਂ ਵਿੱਚੋਂ ਚੰਗੀਆਂ ਤਾਂ ਸਾਨੂੰ ਘੱਟ ਚੇਤੇ ਰਹਿੰਦੀਆਂ ਹਨ, ਪਰ ਸਾਡੇ ਨਾਲ ਲੋਕਾਂ ਵੱਲੋਂ ਕੀਤੀਆਂ ਬੇਇਨਸਾਫੀਆਂ, ਵਧੀਕੀਆਂ, ਵੈਰ ਵਿਰੋਧ, ਇਹ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਬਹੁਤ ਡੂੰਘੇ ਤਸੇ ਹੁੰਦੇ ਹਨ। ਇਹਨਾਂ ਨੂੰ ਚੇਤੇ ਕਰਕੇ ਅਸੀਂ ਸੜਦੇ, ਬਲਦੇ, ਸੁਲਗਦੇ ਅਤੇ ਦੁਖੀ ਹੁੰਦੇ ਹਾਂ। ਦੂਜੇ ਲਫਜ਼ਾਂ ਵਿੱਚ, ਭੂਤਕਾਲ ਵਿੱਚ ਬੀਤੇ ਤਲਖ ਅਤੇ ਦੁਖਦਾਈ ਤਜਰਬਿਆਂ ਅਤੇ ਘਟਨਾਵਾਂ ਦੀਆਂ ਮਿਸਲਾਂ, ਫਾਈਲਾਂ ਅਸੀਂ ਅੰਤਸ਼ਕਰਨ 'ਚ ਜਮ੍ਹਾਂ ਕੀਤੀਆਂ ਹੁੰਦੀਆਂ ਹਨ। ਮੌਕਾ ਮਿਲਣ 'ਤੇ ਪੁਰਾਣੀ ਈਰਖਾ, ਦਵੈਤ, ਵੈਰ ਵਿਰੋਧ, ਘਿਰਨਾ ਆਦਿ ਦੀਆਂ ਮਿਸਲਾਂ ਨੂੰ ਯਾਦ ਕਰਕੇ ਆਪਣੀ ਅੰਦਰਲੀ ਮਲੀਨ ਜ਼ਹਿਰੀਲੀ ਹਵਾੜ ਕੱਢ ਕੇ ਆਪਣਾ ਮਨ ਹੌਲਾ ਕਰਦੇ ਹਾਂ। ਜੇ ਆਪਣੀ ਬਿਰਥਾ ਕਹੋ ਅਵਰਾ ਪੈ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਡਾਸਾ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਇਸ ਤਰ੍ਹਾਂ ਗੁਜ਼ਰੇ ਹੋਏ ਜ਼ਮਾਨੇ ਦੀਆਂ ਤਲਖ ਘਟਨਾਵਾਂ ਅਤੇ ਜ਼ਹਿਰੀਲੇ ਵਲਵਲਿਆਂ ਨਾਲ ਸਾਡਾ ਮਨ ਕੁਸੰਗਤ ਕਰਦਾ ਰਹਿੰਦਾ ਹੈ। ਹਾਂਜੀ, ਤਲਖ ਘਟਨਾਵਾਂ ਜਿਹੜੀਆਂ ਸਾਡੀ ਪਾਸਟ ਵਿੱਚ ਹੋਈਆਂ ਅਤੇ ਜ਼ਹਿਰੀਲੇ ਵਲਵਲੇ, ਉਹਨਾਂ ਨਾਲ ਸਾਡਾ ਮਨ ਕੁਸੰਗਤ ਕਰਦਾ ਹੈ। ਇਸੇ ਜਨਮ ਅੰਦਰ ਕਈ ਚੰਗੀਆਂ ਮਾੜੀਆਂ ਦੁਖਦਾਈ ਘਟਨਾਵਾਂ ਸਾਡੇ ਨਾਲ ਵਰਤਦੀਆਂ ਹਨ, ਜਿਨ੍ਹਾਂ ਨੂੰ ਮੁੜ ਮੁੜ ਯਾਦ ਕਰਕੇ ਅਸੀਂ ਹੌਕੇ ਲੈਂਦੇ ਹਾਂ, ਕੁਲਝਦੇ ਹਾਂ, ਸੜਦੇ ਹਾਂ, ਇਹਨਾਂ ਦਾ ਅਭਿਆਸ ਕਰਦੇ ਹਾਂ, ਯਾਦ ਕਰਕੇ ਈਰਖਾ ਦਵੈਤ ਵਧਾਉਂਦੇ ਹਾਂ, ਅੰਦਰ ਦੀ ਐਲਰਜੀ ਨੂੰ ਦ੍ਰਿੜ ਕਰਦੇ ਹਾਂ, ਆਪਣੇ ਅੰਦਰ ਕਾਲੀ ਸੂਚੀ ਨੂੰ ਲਮੇਰੀ ਕਰਦੇ ਹਾਂ, ਆਪਣਾ ਜੀਵਨ ਤਲਖ ਬਣਾਉਂਦੇ ਹਾਂ ਅਤੇ ਅੰਤਸ਼ਕਰਨ ਨੂੰ ਮਹਿਲਾ ਕਰੀ ਜਾਂਦੇ ਹਾਂ। ਸਾਡੀ ਮੌਤ ਤੋਂ ਮਗਰੋਂ ਇਸ ਜਨਮ ਦੀਆਂ ਘਟਨਾਵਾਂ ਦੀ ਯਾਦ ਸਾਡੇ ਅੰਤਿਸ਼ਕਰਨ ਨਾਲ ਨਹੀਂ ਜਾਂਦੀ, ਪਰ ਇਹਨਾਂ ਘਟਨਾਵਾਂ ਦੀ ਚੰਗੀ ਮਾੜੀ ਰੰਗਤ ਅਥਵਾ ਤੱਤ ਸਾਰ ਅਸੈਂਸ ਅੰਤਿਸ਼ਕਰਨ ਦੁਆਰਾ ਅਗਲੇ ਜਨਮਾਂ ਵਿੱਚ ਸਾਡੀ ਰੂਹ ਦੇ ਨਾਲ ਜਾਂਦਾ ਹੈ। ਇਸੇ ਕਾਰਨ, ਕਿਉਂਕਿ ਪਿਛਲੇ ਜਨਮ ਤੋਂ ਇਹਨਾਂ ਘਟਨਾਵਾਂ ਦੀ ਯਾਦ ਅਸੀਂ ਨਾਲ ਨਹੀਂ ਲੈ ਕੇ ਆਏ, ਪਰ ਇਹਨਾਂ ਦਾ ਅਸਰ, ਇਹਨਾਂ ਦਾ ਤੱਤ ਸਾਰ ਅਸੈਂਸ ਨਾਲ ਲੈ ਕੇ ਆਏ ਹਾਂ, ਇਸੇ ਕਾਰਨ ਕਈ ਬੱਚੇ ਜਮਾਂਦਰੂ, ਗੁਸੈਲ, ਲੜਾਕੇ, ਈਰਖਾਲੂ, ਡਰਾਕਲ ਅਤੇ ਹੋਰ ਅਨੇਕਾਂ ਭੈੜੀਆਂ ਆਦਤਾਂ ਵਾਲੇ ਹੁੰਦੇ ਹਨ। ਉਹ ਬੱਚੇ ਪਿਛਲੇ ਜਨਮਾਂ ਦੀਆਂ ਦ੍ਰਿੜ ਕੀਤੀਆਂ ਹੋਈਆਂ ਭੈੜੀਆਂ ਆਦਤਾਂ ਦੀ ਰੰਗਤ अपने अंतशकरण द्वारा नाल लैके आउंदे हन ते पिछले जन्म दी रंगत अनुसार ही इस जन्म दी नवी जीवन सेद बंदी है जिस नाल जीवन होर भी गंदला दुखदाई ते नरकमई बन जाता है। सो इस विचार तो सिद्ध हुंदा है कि अकाल पुरख ने जीवां ते अत्यंत मेहर कीती है जो पिछले जन्म दीयां घटनावां दी याददाश्त अंतशकरण उत्ते उकरी नहीं जाती, सिर्फ उन्हां दी रंगत अथवा तत् सार ही अंतशकरण दे नाल चिमड़िया रहिंदा है जो हर जन्म विच होर भी तीखन ते तीबर होई जाता है। वरना जे पिछले जन्मां दीयां सारियां बेअंत घटनावां सानू इस जन्म च याद रहिंदियां ता पिछले अनेकां जन्मां दे आपू सहेड़े होए किरनत जीवां दी साडे मन विच भीड़ लगी रहनी सी अते ईरखा द्वैत कुलजना साड़े दे अथाह जहरीले समुंदर च साडा आपा गुआच जाना सी। इस तरह कई जन्मां दी लगातार मलीन कुसंगत नाल ऐसियां रूहां ढीठ मनूर साकत मनमुख मुगद बन जांदियां हन। दूजे लफ्जां च ये अभागी रूहां अनजाने ही अपने डूंगे गुजे अंतशकरण दे तत् सार रंगत दी कुसंगत कर दिया रहिंदियां हन। हाँ जी, अनजाने ही कुसंगत हुंदी रहिंदी है जिस दी बाबत उन्हां नूं सोझी भी नहीं हुंदी। सिर्फ इस जन्म दीयां घटनावां दी याद कारण ही साडा जीवन दुब्बर होया रहिंदा है। ਤਾਂ ਅਨੇਕਾਂ ਜਨਮਾਂ ਦੀਆਂ ਘਟਨਾਵਾਂ ਅਤੇ ਐਲਰਜੀ ਵਾਲੇ ਹਜੂਮ ਦੀ ਯਾਦਾਸ਼ਤ ਕਿਤਨੀ ਦੁਖਦਾਈ ਅਤੇ ਭਿਆਨਕ ਹੋ ਸਕਦੀ ਸੀ ਇਹਦਾ ਅੰਦਾਜ਼ਾ ਲਾਉਣਾ ਵੀ ਕਠਿਨ ਹੈ। ਇਸ ਲਈ ਪਿਛਲੇ ਜਨਮਾਂ ਦੀਆਂ ਬੇਅੰਤ ਘਟਨਾਵਾਂ ਦੀਆਂ ਯਾਦਾਂ ਨੂੰ ਮਿਟਣ ਦੀ ਬਖਸ਼ਿਸ਼ ਲਈ ਸਾਨੂੰ ਅਕਾਲ ਪੁਰਖ ਦਾ ਅਤਿਅੰਤ ਸ਼ੁਕਰਾਨਾ ਕਰਨਾ ਚਾਹੀਦਾ ਹੈ। ਭੂਤਕਾਲ ਦੀਆਂ ਦੁਖਦਾਈ ਯਾਦਾਂ ਤੇ ਭਵਿੱਖ ਲਈ ਆਸਾ ਮਨਸਾ ਤ੍ਰਿਸ਼ਨਾ ਦੀਆਂ ਵਿਉਂਤਾਂ ਵਿੱਚ ਹੀ ਅਸੀਂ ਵਰਤਮਾਨ ਆਪਣੇ ਪ੍ਰੈਜ਼ੈਂਟ ਨੂੰ ਅਜਾਈਂ ਗਵਾ ਦਿੰਦੇ ਹਾਂ। ਇਸ ਲਈ ਸਾਨੂੰ ਭੂਤ ਤੇ ਭਵਿੱਖ ਕਾਲਾਂ ਦੀਆਂ ਯਾਦਾਂ ਜਾਂ ਇਹਨਾਂ ਦੀ ਕੁਸੰਗਤ ਕਰਨ ਤੋਂ ਵਰਜਿਆ ਗਿਆ ਹੈ ਤੇ ਆਪਣੇ ਵਰਤਮਾਨ ਅਥਵਾ ਸਦ ਹੁਣ ਵਿੱਚ ਵਿਚਰਨ ਦਾ ਆਦੇਸ਼ ਦਿੱਤਾ ਗਿਆ ਹੈ। ਸੁਰਗ ਬਾਸਨਾ ਬਾਛੀਐ ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੇ ਆਸ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੇ ਭੋਗ ਜੋ ਭੋਗਵੇ ਤਿਨ ਕੋ ਗੁੜ ਲੈ ਖਾਏ। ਇਸ ਤਰ੍ਹਾਂ ਜੇਕਰ ਇਹ ਛਿੰਨ ਪਲ ਸਾਡੇ ਹੁਣ ਦਾ ਵਰਤਮਾਨ ਸਮਾਂ ਜੇਕਰ ਇਹ ਲਗਾਤਾਰ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਚ ਲੀਨ ਹੋਵੇ ਤਾਂ ਆਤਮਕ ਮੰਡਲ ਦੀ ਸੱਦ ਹੁਣ ਅਸੀਂ ਮੰਨਦੇ ਹਾਂ। ਪਰ ਇਹਨਾਂ ਉੱਤਮ ਕਲਿਆਣਕਾਰੀ ਉਪਦੇਸ਼ਾਂ ਨੂੰ ਭੁਲਾ ਕੇ ਜਿਹਨਾਂ ਵੱਲੋਂ ਜਾਣ ਬੁੱਝ ਕੇ ਮਚਲੇ ਹੋ ਕੇ ਅਸੀਂ ਇਹਨਾਂ ਦੇ ਐਨ ਉਲਟ ਆਪਣੀ ਮਲੀਨ ਰੁਚੀਆਂ ਦੀ ਪੁਰਾਣੀ ਰੋੜ ਵਿੱਚ ਗੁਜ਼ਰੇ ਹੋਏ ਜ਼ਮਾਨੇ ਦੇ ਤਲਖ ਤੇ ਦੁਖਦਾਈ ਤਜਰਬਿਆਂ ਨੂੰ ਮੁੜ ਮੁੜ ਯਾਦ ਕਰਕੇ ਘੋਟ ਘੋਟ ਕੇ ਅਭਿਆਸ ਕਰਕੇ ਇਹਨਾਂ ਨੂੰ ਦ੍ਰਿੜ ਕਰੀ ਜਾਂਦੇ ਹਾਂ। ਇਸ ਤਰ੍ਹਾਂ ਈਰਖਾ ਦਵੈਤ ਵੈਰ ਵਿਰੋਧ ਘਿਰਨਾ ਸਾੜਾ ਐਲਰਜੀ ਆਦਿ ਦੀਆਂ ਯਾਦਾਂ ਸਾਡੇ ਅੰਦਰ ਹੋਰ ਵੀ ਡੂੰਘੀਆਂ ਤਸਦੀਆਂ ਜਾਂਦੀਆਂ ਹਨ, ਵਸਦੀਆਂ ਜਾਂਦੀਆਂ ਹਨ, ਰਸਦੀਆਂ ਜਾਂਦੀਆਂ ਹਨ, ਸਮਾਉਂਦੀਆਂ ਜਾਂਦੀਆਂ ਹਨ, ਜਿਸ ਨਾਲ ਸਾਡਾ ਅੱਜ ਦਾ ਜੀਵਨ ਇਹ ਵੀ ਤਲਖ ਜ਼ਹਿਰੀਲਾ ਅਤੇ ਦੁਖਦਾਈ ਹੁੰਦਾ ਜਾਂਦਾ ਹੈ। ਪਿਛਲਾ ਤਾਂ ਸੀਗਾ ਹੀ, ਉਹਨੂੰ ਯਾਦ ਕਰ ਕਰਕੇ ਅੱਜ ਦਾ ਜੀਵਨ ਆਪਣਾ ਵਰਤਮਾਨ ਜੀਵਨ ਵੀ ਅਸੀਂ ਜ਼ਹਿਰੀਲਾ ਅਤੇ ਦੁਖਦਾਈ ਬਣਾ ਲਿਆ। ਬੇਲੋੜੇ ਭੂਤਕਾਲ ਦੀਆਂ ਯਾਦਾਂ ਅਤੇ ਅਨਹੋਣੇ ਭਵਿੱਖ ਬਾਬਤ ਸੋਚਾਂ ਫਿਕਰਾਂ ਨਾਲ ਮਲੀਨ ਰੰਗਤ ਹੋਰ ਵੀ ਸੂਖਮ ਪ੍ਰਬਲ ਅਤੇ ਦਾਮਨਿਕ ਹੁੰਦੀ ਜਾਂਦੀ ਹੈ, ਡਾਇਨਾਮਿਕ ਹੋ ਜਾਂਦੀ ਹੈ, ਜਿਸ ਦੀ ਜ਼ਹਿਰੀਲੀ ਰੰਗਤ ਵਰਤਮਾਨ ਜੀਵਨ ਦੇ ਹਰ ਪੱਖ 'ਚ ਸਹਿ ਸੁਭਾਏ ਅਣਜਾਣੇ ਪ੍ਰਗਟ ਹੁੰਦੀ ਰਹਿੰਦੀ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣਦਾ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਰੋਸੇ ਗਿਲੇ ਈਰਖਾ ਦਵੈਤ ਵੈਰ ਵਿਰੋਧ ਘਿਰਨਾ ਆਦਿ ਦੀ ਮਲੀਨ ਰੰਗਤ ਸਾਡੇ ਅੰਤਸ਼ਕਰਨ ਦੁਆਰਾ ਸਾਡੇ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਂਦੀ ਹੈ। ਹਾਂਜੀ, ਪਿਛਲੇ ਜਨਮਾਂ ਦੀਆਂ ਮਾੜੀਆਂ ਘਟਨਾਵਾਂ ਦੀ ਯਾਦ ਨਾਲ ਲੈ ਕੇ ਆਏ, ਇੱਥੇ ਉਸ ਰੰਗਤ ਨੂੰ ਦ੍ਰਿੜ ਕੀਤਾ, ਹੋਰ ਦੁਖੀ ਹੋਏ ਅਤੇ ਨਾਲ ਅਗਲੇ ਜਨਮ ਵਿੱਚ ਵੀ ਉਹੀ ਅੰਤਸ਼ਕਰਨ ਲੈ ਕੇ ਗਏ। ਇਸ ਤਰ੍ਹਾਂ ਸਾਡਾ ਮਨ ਮਲੀਨ ਜ਼ਹਿਰੀਲੀ ਕੁਸੰਗਤ ਵਿੱਚ ਕਈ ਜਨਮਾਂ ਤਾਈਂ ਗਲਤਾਨ ਹੋਇਆ ਰਹਿੰਦਾ ਹੈ। ਮਨ ਦੀ ਫੱਟੀ ਉੱਤੇ ਲਿਖੇ ਹੋਏ ਕਾਲੇ ਲੇਖ ਅਤੇ ਜ਼ਹਿਰੀਲੀ ਮਾਨਸਿਕ ਰੰਗਤ हाँ जी, मन की फट्टी उत्ते लिखे हुए काले लेख ते साड़ी जहरीली मानसिक रंगत तां एक किसे तरीके नाल मिटी जा सकती है, पर साड़े अंतशकरण विच जन्मां जन्मांतरां तो डूंगी उकरी हुई मलीन रंगत इनू मेटना नामुमकिन है। जद ताई मन उत्तों ए भूतकाल दे गहरे उकरे हुए काले लेख मिटे नहीं जांदे, अथवा जद ताई मन दी फट्टी बिल्कुल साफ नहीं हो जांदी, तद ताई असी पुरानी नरकमई जीवन रोड विच रुड़ी जावांगे ते भूतकाल दी जहरीली रंगत दी कुसंगत साथों मल्लो मल्ली सह सुबाए हुंदी रहेगी। इस तरह अपने मलीन ख्यालां नाल आपू सहेड़े हुए, हाँ जी आपू सहेड़े हुए, मुड़ मुड़ याद करके पाले हुए, तीबर किरणा नाल दामनक बनाए हुए, एलर्जी नाल अंतिशकरण च वसाए हुए, सिमरन करके रूप मान किते हुए मनोकल्पत भूत, हाँ जी ये कोई असली दे भूत नहीं, ये इमेजिनरी भूत हन, असी आप बनाए हन मनोकल्पत भूतां नाल असी बेवस होके मल्लो मल्ली कुसंगत करते रहते हाँ। जेकर सानू इस अनहोने गुजे मनोकल्पत ख्याली भूत बाबत सोझी भी हो जाए, एहसास भी हो जाए, तंग आके तो छुटकारा भी चाहिए, तां भी साथे गलों नहीं लै सकते, क्योंकि इन्हां ने साडे अंतशकरण उत्ते जबरदस्त कब्जा किया होया है। अजकल दे किराएदारा वांग ये आपू वसाए हुए भूतकाल दे दुखदाई मनोकल्पत भूत ये साडे अंतशकरण ते कब्जा करके साडे जीवन दे हर पख उत्ते अपनी मलीन रंगत चाड़दे रहिंदे हन। इन्हां तो छुटकारा नामुमकिन है, जिस करके सानू अवश्य ही जहरीला जीवन बतीत करना पैंदा है। अवर पंच हम एक जना क्यों राखो कर बार मना, मारे लूटे नीत नीत किस आगे करी पुकार जना, पंच बखादी एक गरीबा राखो राखन हारे, खेद करे अर बहुत संतावे आयो शरण तुहारे। इन पंचन मेरो मन जो बगारियो, पल पल हर जीते अंतर पारियो, इन दूतन खल बद कर मारियो, बड़ो निलाज अजू नहीं हारियो। इसे ले गुरबाणी च दस्या गया है कि गुरु दी कृपा ते साध संगत द्वारा ही इस दुखदाई मलीन जीवन चक्कर तो छुटकारा हो सकता है। हाँ जी, गुरु दी कृपा ते साध संगत द्वारा, साहस संगत हुए निर्मला कटिए जम की फास, आप त्याग मिटे आवन जाना, साध के संग पार ब्रह्म पछाना, याहू जतन कर होत छुटारा, वाहू जतन साध संगारा। साडे जीवन दा हर पल वर्तमान काल तो भूतकाल च बदल रहा है, भूतकाल साडे वस विच नहीं खिसक चुका है, भविखत काल साडा फ्यूचर अनिश्चित है जिस तो असी अनजान हाँ, इसलिए साडे हाथ विच सिर्फ वर्तमान दा समा है जिसनों असी अपनी मर्जी नाल चंगे या माड़े पासे ला सकते हाँ। दूजे लफ्जां विच हुन दे खिन पल साडे वस विच हन, यही खिन अगले पलक ही भूतकाल विच बदल के साडे वस तो बाहर हो जाणगे। इसे लई गुरबाणी च सानू अपने वस वाले हुण दे खिन पल नू संभालण दी ताकीद कीती गई है, क्योंकि इसे हुण दे खिन पल द्वारा ही असी अपने जीवन नू संगत या कुसंगत द्वारा चंगी या माड़ी सेध दे सकते हाँ। दूजे लफ्जां च इन्हां वर्तमान दे खिन पलां नू सही तौर ते साध संगत विच गुजारीए अथवा विहाइए, तां ही इन्हां खिन पलां दी समुची रंगत द्वारा साडा उच्चा सुच्चा दैवी गुरमुख जीवन बन सकता है। कवन संजोग मिलो प्रभ अपने, पल पल निमक सदा हर जपने। काहू बिहावे बेदरबाद, काहू बिहावे रसना साध, काहू बिहावे लपट संग नारी, संत रचे केवल नाम मुरारी। इस तरह जेकर साडा मन वर्तमान दे खिन पलां नू संभाल के लगातार नाम सिमरन अभ्यास कमाई करदा रहे, तां ही अटुट सद हुण दा आत्मक रंग रस मान सकदा है। इन्हां खिन पलां दी लगातार रवानगी विच ही परवर्त रह के अथवा संगत या कुसंगत करके चंगा या माड़ा जीवन बनदा है। ਪਰ ਇੰਨਾ ਮਹੱਤਵਪੂਰਨ ਕੀਮਤੀ ਖਿਣ ਪਲਾਂ ਨੂੰ ਅਸੀਂ ਅਜਾਈਂ ਗਵਾ ਰਹੇ ਹਾਂ। ਹੁਣ ਕਿਸੇ ਖਿਆਲ ਜਾਂ ਵਲਵਲੇ ਨੂੰ ਮੁੜ ਮੁੜ ਚੇਤੇ ਕਰਕੇ ਅਸੀਂ ਉਸ ਖਿਆਲ ਦੀ ਚੰਗੀ ਜਾਂ ਮਾੜੀ ਭਾਵਨਾ ਨਾਲ ਛੂੰਹਦੇ ਹਾਂ, ਉਸ ਖਿਆਲ ਦੀ ਸੰਗਤ ਕਰਦੇ ਹਾਂ, ਉਹਦੀ ਰੰਗਤ ਲੈਂਦੇ ਹਾਂ, ਉਹਦਾ ਅਭਿਆਸ ਕਰਦੇ ਹਾਂ, ਦ੍ਰਿੜ ਕਰਦੇ ਹਾਂ ਕਿਸੇ ਖਿਆਲ ਜਾਂ ਵਲਵਲੇ ਨੂੰ ਮੁੜ ਮੁੜ ਚੇਤੇ ਕਰਕੇ। ਇਸ ਤਰ੍ਹਾਂ ਉਹ ਖਿਆਲ ਵਲਵਲੇ ਜਾਂ ਭਾਵਨਾਵਾਂ ਸਾਡੇ ਮਨ ਬੁੱਧੀ ਚਿੱਤ 'ਚ ਸਹਿਜ ਸੁਭਾਅ ਉਤਰ ਜਾਂਦੇ ਹਨ। ਲਗਾਤਾਰ ਅਭਿਆਸ ਨਾਲ ਇਹ ਮਾਨਸਿਕ ਖਿਆਲ ਜਾਂ ਵਲਵਲੇ ਸਾਡੇ ਅੰਤਸ਼ਕਰਨ 'ਚ ਧੱਸ ਵੱਸ ਰਸ ਕੇ ਸਮਾ ਜਾਂਦੇ ਹਨ। ਜਿਉਂ ਜਿਉਂ ਖਿਆਲ ਵਲਵਲੇ ਅਥਵਾ ਭਾਵਨਾਵਾਂ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਉਤਰਦੇ ਜਾਂ ਨਿੱਗਰਦੇ ਜਾਂਦੇ ਹਨ, ਤਿਉਂ ਤਿਉਂ ਇਹ ਭਾਵਨਾਵਾਂ ਅਤ ਸੂਖਮ ਹੁੰਦੀਆਂ ਜਾਂਦੀਆਂ ਹਨ ਅਤੇ ਐਟਮ ਦੀ ਤਰ੍ਹਾਂ ਦਾਮਨਿਕ ਡਾਇਨਮਿਕ ਹੋ ਜਾਂਦੀਆਂ ਹਨ। ਇਸ ਦਾਮਨਿਕ ਹਾਲਤ ਵਿੱਚ ਸਾਡੇ ਖਿਆਲ ਜਾਂ ਭਾਵਨਾਵਾਂ ਅਤ ਸੂਖਮ ਮਾਨਸਿਕ ਵਲਵਲੇ ਨਹੀਂ ਰਹਿੰਦੇ। ਹਾਂਜੀ, ਕਿਸੇ ਖਿਆਲ ਨੂੰ ਬਾਰ ਬਾਰ ਦੁਹਰਾਇਆ, ਅੰਦਰ ਤਾਂ ਸਵਸ ਰਸ ਗਿਆ, ਸੂਖਮ ਹੋ ਗਿਆ, ਐਟਮ ਦੀ ਤਰ੍ਹਾਂ ਡਾਇਨਮਿਕ ਹੋ ਗਿਆ, ਫਿਰ ਇਹ ਖਿਆਲ ਨਹੀਂ ਰਿਹਾ, ਕੋਈ ਵਲਵਲਾ ਨਹੀਂ ਰਿਹਾ, ਬਲਕਿ ਅਤ ਸੂਖਮ ਪ੍ਰਬਲ ਦਾਮਨਿਕ ਸ਼ਖਸੀਅਤ ਸਾਡੀ ਡਾਇਨਮਿਕ ਪਰਸਨੈਲਿਟੀ ਦਾ ਸੂਖਮ ਰੂਪ ਧਾਰ ਲੈਂਦੇ ਹਨ, ਜਿਸ ਨਾਲ ਫਿਰ ਸਾਡਾ ਮਨ ਦਿਨ ਰਾਤ ਮੇਲ ਕਰਦਾ ਹੈ, ਸੰਗ ਕਰਦਾ ਹੈ, ਸੰਗਤ ਕਰਦਾ ਹੈ, ਪਰਸਦਾ ਹੈ, ਛੋਹ ਲੈਂਦਾ ਹੈ, ਅਸਰ ਲੈਂਦਾ ਹੈ, ਰੰਗਤ ਲੈਂਦਾ ਹੈ, ਸਾਡਾ ਜੀਵਨ ਟਲਦਾ ਹੈ। ਬਾਹਰਲੇ ਉੱਪਰਲੇ ਰੁਝੇਵਿਆਂ ਤੋਂ ਜਦ ਮਨ ਵਿਹਲਾ ਹੋ ਜਾਵੇ ਤੇ ਬਾਹਰਲੇ ਕਿਸੇ ਉਕਸਾਹਟ ਦਾ ਕਾਰਨ ਵੀ ਨਾ ਹੋਵੇ, ਤਾਂ ਵੀ ਸਾਡੇ ਅੰਤਸ਼ਕਰਨ 'ਚ ਆਪੂ ਪਾਲੀ ਪੋਸੀ ਤਕੜੀ ਕੀਤੀ ਹੋਈ ਦਾਮਨਕ ਗੁੱਜੀ ਸਾਡੀ ਮਲੀਨ ਸ਼ਖਸੀਅਤ ਸਾਡੇ ਮਨ ਨੂੰ ਮੌਕਾ ਤਾੜ ਕੇ ਚੁਆਤੀ ਲਾ ਦਿੰਦੀ ਹੈ ਤੇ ਅਸੀਂ ਆਪਣੀ ਹੀ ਸੁਲਗਾਈ ਅੱਗ ਅਥਵਾ ਉਸ ਖਾਸ ਵਾਸ਼ਨਾ ਵਿੱਚ ਸੜਦੇ ਬਲਦੇ ਰਹਿੰਦੇ ਹਾਂ। ਐਸੀ ਅੰਦਰਲੀ ਗੁੱਜੀ ਦਾਮਨਕ ਸੂਖਮ ਮਲੀਨ ਸ਼ਖਸੀਅਤ ਨੂੰ ਹੀ ਗੁਰਬਾਣੀ ਵਿੱਚ ਸਰਪਣੀ, ਛਲਨੀ, ਨਾਗਨੀ, ਮੋਹਨੀ, ਮਾਇਆ, ਪੰਚ ਬਖਾਦੀ, ਪੰਚ ਚੰਡਾਲ, ਠਗਵਾਰੀ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਕਿਨੂੰ? ਸਾਡੀ ਮੈਲੀ ਸ਼ਖਸੀਅਤ ਨੂੰ। ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਜਿਨ ਤ੍ਰਿਭਵਨ ਡੱਸੀਲੇ ਗੁਰਪ੍ਰਸਾਦ ਡਿੱਠੀ। ਇਸ ਤਰ੍ਹਾਂ ਅਸੀਂ ਬਾਹਰਲੀ ਕੁਸੰਗਤ ਤੋਂ ਤਾਂ ਕਿਸੇ ਉਪਾਅ ਦੁਆਰਾ ਬਚ ਸਕਦੇ ਹਾਂ, ਪਰ ਅੰਤਸ਼ਕਰਨ ਦੀ ਮਲੀਨ ਰੰਗਤ ਦੀ ਕੁਸੰਗਤ, ਇਹਦੇ ਤੋਂ ਬਚਣਾ ਨਾਮੁਮਕਿਨ ਹੈ, ਕਿਉਂਕਿ ਇਹ ਤਾਂ ਸਾਡੇ ਅੰਤਸ਼ਕਰਨ 'ਚ ਧੱਸ ਵਰਸ ਰਸ ਕੇ ਸਮਾ ਚੁੱਕੀ ਹੈ ਅਤੇ ਦਿਨ ਰਾਤ ਸਾਡੇ ਮਨ ਉੱਤੇ ਅਨਕ ਭਾਂਤ ਦੇ ਵਾਰ ਕਰਨ ਲਈ ਤਤਪਰ ਰਹਿੰਦੀ ਹੈ। ਪੰਚ ਦੂਤ ਮੋਹੇ ਸੰਸਾਰਾ, ਮਨਮੁਖ ਅੰਧੇ ਸੁਧ ਨ ਸਾਰਾ। ਬਿਖੇ ਬਿਖੇ ਕੀ ਬਾਸਨਾ, ਤਜੀਏ ਨਾ ਜਾਈ, ਅਨਕ ਜਤਨ ਕਰ ਰਾਖੀਏ, ਫਿਰ ਫਿਰ ਲਪਟਾਈ। ਕਬੀਰ ਆਈ ਮੁਝ ਪੈ, ਅਨਕ ਕਰੇ ਕਰ ਪੇਸ। ਅਕਾਲ ਪੁਰਖ ਨੇ ਇਹ ਦੂਜੇ ਭਾਉ ਵਾਲੀ ਕੁਦਰਤ ਅਥਵਾ ਮਾਇਆ ਸਾਜੀ। ਇਸ ਮਾਇਆ ਦੀ ਪਰਵਰਤੀ ਅਥਵਾ ਕੁਦਰਤ ਦੇ ਅਪਾਰ ਨਾਟਕ ਨੂੰ ਚਲਾਉਣ ਲਈ ਜੀਵ ਦੇ ਅੰਦਰ ਇਹ ਪੰਚ ਤੱਤ ਜਾਂ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਪ੍ਰਵੇਸ਼ ਹੋਇਆ। ਹਾਂਜੀ, ਕੁਦਰਤ ਅਥਵਾ ਮਾਇਆ ਸਾਜੀ, ਉਸ ਨਾਟਕ ਨੂੰ ਚਲਾਉਣ ਲਈ ਇਹਨਾਂ ਪੰਜ ਵਾਸ਼ਨਾਵਾਂ ਦਾ ਪ੍ਰਵੇਸ਼ ਕੀਤਾ ਗਿਆ। ਪੰਚ ਭੂਤ ਜਨੇ ਇੱਕ ਮਾਏ, ਉਤਪੁਜ ਖੇਲ ਕਰ ਜਗਤ ਵਿਆਏ। ਇਹਨਾਂ ਵਾਸ਼ਨਾਵਾਂ ਵਾਲੀ ਮਾਇਕੀ ਕੁਦਰਤ ਦਾ ਮੋਢੀ, ਇਹਨਾਂ ਦਾ ਰਾਜਾ ਹੋਮੇ ਹੈ, ਕਿਉਂਕਿ ਬਾਕੀ ਸਾਰੀਆਂ ਵਾਸ਼ਨਾਵਾਂ ਇਸ ਹੋਮੇ ਵਿੱਚੋਂ ਉਪਜਦੀਆਂ ਹਨ। ਇਹਨਾਂ ਪੰਚ ਚੋਰ ਜਾਂ ਬਿਖਾਦੀ ਰੂਪ ਵਾਸ਼ਨਾਵਾਂ ਵਿੱਚੋਂ ਫਿਰ ਕਈ ਹੋਰ ਸੂਖਮ ਵਾਸ਼ਨਾਵਾਂ ਦੇ ਤਰੰਗ ਉੱਠਦੇ ਹਨ, ਜਿਨ੍ਹਾਂ ਨੂੰ ਹਠੀਲੀ ਫੌਜ ਕਿਹਾ ਗਿਆ ਹੈ। ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ। ਇੱਥੇ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਵਾਸ਼ਨਾਵਾਂ ਜਾਂ ਇਹਨਾਂ ਦੀ ਹਠੀਲੀ ਫੌਜ, ਇਹ ਪੰਜ ਜਾਂ ਇਹਨਾਂ ਦੀ ਹਠੀਲੀ ਫੌਜ, ਇਹ ਕੋਈ ਅਸਥੂਲ ਸਰੂਪ ਨਹੀਂ ਹੈ। ਇਹ ਸਿਰਫ ਸਾਡੇ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਹੀ ਅਸਰ ਪਾਉਂਦੀਆਂ ਹਨ ਅਤੇ ਆਪੋ ਆਪਣੀ ਰੰਗਤ ਚਾੜ ਦਿੰਦੀਆਂ ਹਨ। ਇਸ ਲਈ ਖਿਆਲਾਂ, ਵਲਵਲਿਆਂ ਅਤੇ ਕਰਮਾਂ ਦੁਆਰਾ ਹੀ ਇਹਨਾਂ ਵਾਸ਼ਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਇਹਨਾਂ ਸੂਖਮ ਵਾਸ਼ਨਾਵਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ, ਅਭਿਆਸ ਕਰਕੇ, ਸੰਗਤ ਕਰਕੇ, ਕਮਾ ਕੇ, ਦ੍ਰਿੜ ਕਰਕੇ ਪ੍ਰਬਲ ਕਰੀ ਜਾਂਦੇ ਹਾਂ। ਸਹਿਜੇ ਸਹਿਜੇ ਇਹ ਵਾਸ਼ਨਾਵਾਂ ਸਾਡੇ ਮਨ 'ਚ ਅੰਤਿਸ਼ਕਰਨ 'ਚ ਧੱਸ ਜਾਂਦੀਆਂ ਹਨ, ਵਸ ਜਾਂਦੀਆਂ ਹਨ, ਰਸ ਜਾਂਦੀਆਂ ਹਨ। इस तरह इन्हां वाशनावां दी रंगत साडे अंतिशकरण विच ओत पोत समा जांदी है। इत्थों ताईं कि इह वाशनावां साडे मानसिक आपे उत्ते कब्जा कर लैंदियां हन ते असी इन्हां दे बै खरीद गुल्ले हो जांदे हां। इह पंजे वाशनावां साडे मन उत्ते मौका ताड़ के आपो अपना असर पाउंदियां रहिंदियां हन, पर साडे अभ्यास अनुसार कोई एक खास वाशना, काम क्रोध मोह लोभ हंकार चों कोई एक खास वाशना साडे उत्ते हावी अथवा प्रबल हो जाती है, जिसकी खास रंगत अनुसार असी दिन रात सोचते हाँ, चितवते हाँ, रीझा करते हाँ, वलवले दियाँ उडारियाँ लाते हाँ, उस अनुसार व्योत्ता बनाते हाँ, फैसले करते हाँ, उहदे लई कालना कालते हाँ, फिर कर्म करते हाँ ते नतीजे भुगतते हाँ। दूजे लफ्जा च साडे माइकी आपे नू इस खास वाशना का भूत चिंबड़ जाता है ते रूपमान होके सानू किसे खास वाशना अथवा काम क्रोध लोभ आदि की कैद विच जकड़ लैंदा है, जिस विच्चों साध संगत ते गुरु की कृपा बगैर छुटकारा हो ही नहीं सकता। सत संगत स्यो मिलाप हुए, लिव कटोरी अमृत परी, पी पी कट्टे बिकार। सहजे सहजे साडा माइकी आपा इस खास प्रबल दामनिक वाशना दा स्वरूप बन जाता है, साडा आपा ही वो वाशना बन जाता है। इस विषय नू स्पष्ट करन लई एक उदाहरण दित्ती जांदी है। बोतल च पई शराब दी हस्ती की है? रंग बिरंगे कौड़े मिल गोबे कोलुआ एक सल्यूशन, जिसकी जानकारी या ज्ञान भी फोका हुंदा है। उससे शराब दे पैग पीन नाल शराबी कोई अनोखे शरीरक तजर्बे महसूस करता है, कोई खास किस्म का सुरूर, मस्ती, खुशी, उमा, रुण चुण, कोई जोश, कोई चाव माणदा है। फिर जो शराबी दे तन मन विच्चों फुट के मल्लो मल्ली प्रगट हुंदा है। दूजे लफ्जा विच शराब दा पैग पी के अथवा शराब दी संगत करके असी शराब नू जीवन दे के शक्तिमान बना देंदे हाँ। हाँ जी, शराब एक सल्यूशन है, उसनू पीता उन्हों एक रूप दिता, उन्हों शक्तिमान बना दिता, जिदे असर हेठ अथवा प्रभाव हेठ शराबी दी हर एक हरकत, उदी अदा, बोल, तकनी, उदा वतीरा, सोचनी, फैसले, सब विच शराब दी रंगत दा प्रगटावा हुंदा है। इस तरह समा पा के शराबी दा माइकी अप्पा शराब दा रूप धार लैंदा है, ताही तां उह शराबी अखवाउंदा है। इस तरह शराब उहदा जीवन सुरूर, उहदा जीवन रूप, शराब ते शराबी इक्को रूप बन जांदे हन। जिस तरह मनुख शराब दे लगातार सेवन अथवा अभ्यास नाल उहदा सुरूप धार लैंदा है, शराबी अखवाउण लग पैंदा है, उसे तरह होरना वाशनावां दे अभ्यास द्वारा भी उन्हां वाशनावां दा सुरूप बन जांदा है। काम तो कामी, क्रोध तो क्रोधी वाशनावां दा सुरूप बन गया। दूजे लफ्जा विच असी इन्ना सूखम ख्याल स्वरूप बलहीन वाशनावां नू, हाँ जी एक ख्याल स्वरूप हन, बलहीन हन, इन्ना वाशनावां नू अपने लगातार अभ्यास अथवा कुसंगत नाल इतना प्रबल, इतना दामनिक बना देंदे हाँ कि वह वाशनावां दामनिक शख्सियत दा स्वरूप धार लैंदियां हन ते सदा लई माइकी जीव नू अपना गुलाम बनाई रखदियां हन। इस हालत च असी इस दामनिक वाशनावी शख्सियत दी कुसंगत करते हाँ, उहदी गुलामी करते हाँ। इस वाशना दी गुलामी च असी इतने जकड़े जाते हाँ कि इस तो इलावा किसी चंगेरे उचेरे सुनेरे ख्यालां अते वलवलियां वल साडा मन जांदा ही नहीं ते असी परमार्थ तो होर भी दुरेडे ते सखने हुंदे जाते हाँ। मंदा चितवत चितवत पचिया, जिन रचिया तिन दीना ताग। कितनी दुखदाई ते हासोहीनी गल है कि जोत सुरूपी मन अपनी घोर अग्ञानता ते माइके परम भुला विच इन्ना नीवियां दुखनाई दुखदाई वाशनावां दा स्वरूप ही बन जांदा है। मन तू गर्भ अटिया गर्भ लद्दिया जाए, माया मोहनी मोहया फिर जूनी पवाए। तदे सानू गुरबाणी ओह ताड़ना करदी है, मन तू जोत स्वरूप है अपना मूल पछाण, मन हर जी तेरे नाल है गुरमती रंग मान। जिस तरह ਘਰ ਵਿੱਚ ਜਮ੍ਹਾਂ ਕੀਤੀ ਹੋਈ ਗੰਦੀ ਰੂੜੀ ਦੀ ਹਵਾੜ ਤੋਂ ਕੋਈ ਬਚਾਓ ਨਹੀਂ ਹੋ ਸਕਦਾ। ਉਸੇ ਤਰ੍ਹਾਂ ਅੰਤਸ਼ਕਰਨ 'ਚ ਆਪੋ ਸਹੇੜੀ ਪਾਲੀ ਪੋਸੀ ਤਕੜੀ ਕੀਤੀ ਹੋਈ ਵਾਸ਼ਨਾ ਸਰੂਪ ਪ੍ਰਬਲ ਅਤੇ ਦਾਮਨਕ ਵਾਸ਼ਨਾਵੀ ਸ਼ਖਸੀਅਤ ਇਸ ਪਰਸਨੈਲਿਟੀ ਦੀ ਕੁਸੰਗਤ ਤੋਂ ਕੋਈ ਬਚਾਓ ਨਹੀਂ ਹੋ ਸਕਦਾ, ਕਿਉਂਕਿ ਇਹ ਵਾਸ਼ਨਾ ਤਾਂ ਸਾਡੇ ਅੰਤਸ਼ਕਰਨ 'ਚ ਰਸ ਵਸ ਕੇ ਸਮਾਈ ਹੋਈ ਹੈ ਅਤੇ ਸਾਡੇ ਆਪੇ ਨੂੰ ਭੂਤ ਪ੍ਰੇਤ ਵਾਂਗ ਦਿਨ ਰਾਤ ਚਿੰਬੜੀ ਰਹਿੰਦੀ ਹੈ, ਸਾਡੇ ਉੱਤੇ ਹਾਵੀ ਅਥਵਾ ਪ੍ਰਬਲ ਹੋਈ ਰਹਿੰਦੀ ਹੈ। ਹੁਣ ਹਰ ਇੱਕ ਜੀਵ ਵਿੱਚ ਰੱਬੀ ਜੋਤ ਪ੍ਰਕਾਸ਼ਿਤ ਹੈ। ਹਾਂਜੀ, ਹਰ ਇੱਕ ਜੀਵ ਵਿੱਚ ਰੱਬੀ ਜੋਤ ਪ੍ਰਕਾਸ਼ਿਤ ਹੈ। ਸਭਨੀ ਘਟੀ ਸੌ ਵਸੇ, ਸਹਿਬਿਨ ਘੱਟ ਨਾ ਕੋਏ। ਰੱਬੀ ਜੋਤ ਵਿੱਚ ਪਿਆਰ ਦੀ ਅੰਸ਼ ਹੈ, ਜਿਸ ਕਾਰਨ ਕੁਦਰਤ ਦੀ ਹਰ ਸ਼ੈ ਇੱਕ ਦੂਜੇ ਵੱਲ ਖਿੱਚੀ ਜਾ ਰਹੀ ਹੈ। ਇਸ ਆਤਮਕ ਖਿੱਚ ਨੂੰ ਪਿਆਰ, ਪ੍ਰੇਮ, ਪ੍ਰੀਤ, ਨਿਹੋ ਆਦਿ ਕਿਹਾ ਜਾਂਦਾ ਹੈ। ਇਸ ਆਤਮਕ ਖਿੱਚ ਨੂੰ ਆਕਰਸ਼ਣ ਸ਼ਕਤੀ, ਗ੍ਰੈਵਿਟੀ ਵੀ ਕਿਹਾ ਜਾਂਦਾ ਹੈ, ਜਿਹਦੇ ਅਸੂਲ ਅਨੁਸਾਰ ਇੱਕੋ ਮਾਨਸਿਕ ਸਤਹ ਅਥਵਾ ਇੱਕੋ ਜਿਹੇ ਸੁਭਾਅ ਵਾਲੇ ਜੀਵ ਇੱਕ ਦੂਜੇ ਵੱਲ ਖਿੱਚੇ ਜਾਂਦੇ ਹਨ ਅਤੇ ਆਪੋ ਆਪਣੇ ਮਾਨਸਿਕ ਦਾਇਰੇ 'ਚ ਇਕੱਠੇ ਹੋ ਕੇ ਵਰਤ ਵਰਤਾਰਾ ਕਰਦੇ ਹਨ। ਲਾਈਕ ਅਟਰੈਕਟਸ ਲਾਈਕ। ਇਹ ਅਸੂਲ ਸਿਰਫ ਜੀਵਾਂ 'ਤੇ ਨਹੀਂ ਘਟਦਾ, ਬਲਕਿ ਕੁਦਰਤ ਦੇ ਮਾਦਾ ਅਤੇ ਤੱਤਾਂ ਵਿਚਕਾਰ ਵੀ ਉਹ ਅਸੂਲ ਵਰਤਦਾ ਹੈ। ਕਿਵੇਂ? ਜੇਕਰ ਜਲੰਧਰ ਰੇਡੀਓ ਸਟੇਸ਼ਨ ਤੋਂ 343 ਮੀਟਰ ਉੱਤੇ ਆਵਾਜ਼ ਪ੍ਰਕਾਸ਼ਿਤ ਬ੍ਰੌਡਕਾਸਟ ਹੁੰਦੀ ਹੈ ਤਾਂ ਉਹ ਆਵਾਜ਼ ਉਸੇ ਮੀਟਰ ਦੀ ਵੇਵ ਲੈਂਥ ਉੱਤੇ ਹਰ ਰੇਡੀਓ ਦੁਆਰਾ ਪਕੜੀ ਅਥਵਾ ਸੁਣੀ ਜਾ ਸਕਦੀ ਹੈ। ਜਿਹਦਾ ਮਤਲਬ ਇਹ ਹੈ ਕਿ ਆਵਾਜ਼ ਵਰਗਾ ਸੂਖਮ ਤੱਤ ਇਹ ਵੀ ਆਪਣੀ ਹੀ ਅੱਤ ਸੂਖਮ ਸਤਹ 'ਤੇ ਮੇਲ ਕਰਦਾ ਹੈ। ਇਹੀ ਅਸੂਲ ਪਸ਼ੂ ਪੰਛੀਆਂ ਇਨਸਾਨਾਂ ਉੱਤੇ ਵੀ ਘਟਦਾ ਹੈ, ਜਿਹੜੇ ਆਪੋ ਆਪਣੀ ਸ਼੍ਰੇਣੀ ਦੀ ਟੋਲੀਆਂ ਵਿੱਚ ਮੇਲ ਜੋਲ ਸੰਗ ਅਥਵਾ ਸੰਗਤ ਕਰਦੇ ਹਨ। ਇਸ ਤੋਂ ਇਲਾਵਾ ਸਾਡੇ ਅੰਤਰਗਤ ਮਾਨਸਿਕ ਸਤਹ 'ਤੇ ਵੀ ਮੇਲ ਜੋਲ ਚਿਤਵਨੀ ਸੰਗਤ ਅਥਵਾ ਕੁਸੰਗਤ ਹੋ ਰਹੀ ਹੈ। ਹਾਂਜੀ, ਇੱਕ ਤਾਂ ਜ਼ਾਹਰੀ ਤੌਰ 'ਤੇ ਬਾਹਰ ਸ਼ਖਸੀਅਤ ਦੇ ਤੌਰ 'ਤੇ ਸ਼ਖਸੀ ਤੌਰ 'ਤੇ ਅਸੀਂ ਕੁਸੰਗਤ ਜਾਂ ਸੰਗਤ ਕਰਦੇ ਹਾਂ, ਇੱਕ ਹੋਰ ਤਰ੍ਹਾਂ ਦੀ ਸੰਗਤ ਜਾਂ ਕੁਸੰਗਤ ਕਰਦੇ ਹਾਂ ਜੋ ਸਾਡੇ ਅੰਤਰਗਤ ਮਾਨਸਿਕ ਸਤਹ 'ਤੇ ਮੈਂਟਲ ਲੈਵਲ 'ਤੇ ਅਸੀਂ ਕਰਦੇ ਹਾਂ। ਐਸੀ ਮਾਨਸਿਕ ਸੰਗਤ ਜਾਂ ਕੁਸੰਗਤ ਇਹ ਅਤ ਸੂਖਮ ਦਰਜੇ ਦੀ ਹੁੰਦੀ ਹੈ ਅਤੇ ਬੜੀ ਪ੍ਰਬਲ ਹੁੰਦੀ ਹੈ, ਜਿਹਦਾ ਅਸਰ ਜਾਂ ਨਤੀਜਾ ਵੀ ਤੀਖਣ ਅਤੇ ਤੀਬਰ ਹੁੰਦਾ ਹੈ, ਇੰਟੈਂਸ ਹੁੰਦਾ ਹੈ, ਸੀਰੀਅਸ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਬਾਹਰਲੇ ਦੁਸ਼ਮਣ ਤੋਂ ਤਾਂ ਕੋਈ ਬਚਾਓ ਹੋ ਸਕਦਾ ਹੈ, ਪਰ ਅੰਦਰਲੇ ਗੁੱਜੇ ਭੇਤੀ ਦੁਸ਼ਮਣ ਤੋਂ ਕੋਈ ਬਚਾਓ ਨਹੀਂ ਹੋ ਸਕਦਾ, ਜਿਹਦੀ ਗੁੱਜੀ ਮਾਰਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਇਸ ਲਈ ਅੰਦਰਲੇ ਬੁੱਕਲ ਵਿੱਚ ਬੈਠੇ ਵੈਰੀ ਦੇ ਵਾਰ ਤੋਂ ਬਚਾਓ ਵੀ ਕੋਈ ਨਹੀਂ, ਇਹਦਾ ਵਾਰ ਵੀ ਅਤਿਅੰਤ ਡੂੰਘਾ ਅਤੇ ਖਤਰਨਾਕ ਹੁੰਦਾ ਹੈ। ਕਿਵੇਂ ਅਸੀਂ ਮੈਂਟਲ ਪਲੇਨ 'ਤੇ ਮਾਨਸਿਕ ਸਤਹ 'ਤੇ ਸੰਗਤ ਜਾਂ ਕੁਸੰਗਤ ਕਰਦੇ ਹਾਂ, ਕਿਵੇਂ ਕਰਦੇ ਹਾਂ? ਅਸੀਂ ਸਾਰਿਆਂ ਨੇ ਆਪਣੇ ਹਿਰਦੇ ਅੰਦਰ ਦੋ ਕਿਸਮ ਦੀਆਂ ਸੂਚੀਆਂ ਬਣਾਈਆਂ ਹਨ, ਦੋ ਲਿਸਟ ਬਣਾਈਆਂ ਹੋਈਆਂ ਹਨ। ਇੱਕ ਪਿਆਰ ਵਾਲੀਆਂ ਅਥਵਾ ਗੁਰਮੁਖ ਹਸਤੀਆਂ ਦੀ ਸੂਚੀ, ਜਿਨ੍ਹਾਂ ਨੂੰ ਚੇਤੇ ਕਰਕੇ ਅਥਵਾ ਖਿਆਲਾਂ ਅਤੇ ਵਲਵਲਿਆਂ ਦੁਆਰਾ ਮੇਲ ਜਾਂ ਸਤਸੰਗ ਕਰਕੇ, ਹਾਂਜੀ ਖਿਆਲਾਂ ਦੁਆਰਾ ਵੀ ਇਹਨਾਂ ਹਸਤੀਆਂ ਨਾਲ ਅਸੀਂ ਮੇਲ ਜਾਂ ਸਤਸੰਗ ਕਰਕੇ ਸਾਡੇ ਮਨ ਅਤੇ ਅੰਤਰ ਆਤਮੇ ਵਿੱਚ ਖੁਸ਼ੀ, ਸ਼ਾਂਤੀ, ਉਲਾਸ, ਸਿਦਕ, ਸ਼ਰਧਾ, ਭਰੋਸਾ, ਪਿਆਰ, ਖਿੱਚ, ਹਰ ਰਸ, ਹਰ ਰੰਗ, ਪਰਮ ਰਸ, ਹਮਦਰਦੀ, ਦਇਆ, ਖਿਮਾ, ਸਤਿਕਾਰ, ਪੁਰਪਕਾਰ, ਵਿਗਾਸ ਆਦਿ ਦੀਆਂ ਦੈਵੀ ਭਾਵਨਾਵਾਂ ਉਪਜਦੀਆਂ ਹਨ, ਖਿਆਲੀ ਤੌਰ 'ਤੇ ਵੀ ਗੁਰਮੁਖ ਹਸਤੀਆਂ ਨਾਲ ਜੇ ਅਸੀਂ ਮੇਲ ਕਰੀਏ ਤਾਂ। ਗੁਰਬਾਣੀ ਵਿੱਚ ਐਸੇ ਉੱਤਮ ਮੇਲ ਜਾਂ ਸਤਸੰਗਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਏ ਸੋਏ। ਇਸ ਨੂੰ ਗੁਰਬਾਣੀ ਵਿੱਚ ਸਤਸੰਗ, ਸਾਧ ਸੰਗਤ, ਸੱਚੀ ਸੰਗਤ ਆਦਿ ਕਿਹਾ ਗਿਆ ਹੈ। ਇਹ ਸਾਧ ਸੰਗਤ ਸਿਰਫ ਸ਼ਖਸੀਅਤ ਦੇ ਮਿਲਾਪ ਦੁਆਰਾ ਹੀ ਨਹੀਂ, ਬਲਕਿ ਮਾਨਸਿਕ ਸਤਹ ਉੱਤੇ ਵੀ ਖਿਆਲਾਂ ਅਤੇ ਵਲਵਲਿਆਂ ਨਾਲ ਚੇਤੇ ਕਰਕੇ ਕਥਾ, ਕੀਰਤਨ ਅਤੇ ਯਾਦਾਂ ਦੁਆਰਾ ਵੀ ਹੋ ਸਕਦੀ ਹੈ। ਹਾਂਜੀ, ਸਿਰਫ ਬਾਹਰੀ ਤੌਰ 'ਤੇ ਹੀ ਨਹੀਂ, ਬਲਕਿ ਚੇਤੇ ਕਰਕੇ ਵੀ ਯਾਦਾਂ ਦੁਆਰਾ ਅਸੀਂ ਇਹ ਸੰਗਤ ਕਰ ਸਕਦੇ ਹਾਂ। ਐਸੀ ਉੱਚੀ ਦੈਵੀ ਸਤਸੰਗਤ ਕਰਕੇ ਕੀ ਹੁੰਦਾ ਹੈ? ਮਨ ਕਿਸੇ ਚਾਉ ਚਾਹੁੰਦਾ ਹੈ, ਕਿਸੇ ਉਮਾ ਚੁਮਕਦਾ ਹੈ, ਪਿਆਰ ਦੇ ਤੁਨਕੇ ਵੱਜਦੇ ਹਨ, ਪ੍ਰੇਮ ਸਵੈਪਨਾ ਦੇ ਹੰਡੋਲੇ ਮਾਨਦਾ ਹੈ, ਪ੍ਰੀਤ ਵਲਵਲਿਆਂ ਦੀਆਂ ਉਡਾਰੀਆਂ ਲਾਉਂਦਾ ਹੈ, ਪ੍ਰੇਮ ਪ੍ਰਕਾਸ਼ 'ਚ ਲੀਨ ਹੁੰਦਾ ਹੈ, ਅਨੰਦ ਧੁਨੀ 'ਚ ਮੋਇਆ ਜਾਂਦਾ ਹੈ, ਪਰਮ ਰਸ ਵਿੱਚ ਵਿਸਮਾਦ ਹੁੰਦਾ ਹੈ, ਆਤਮ ਪਿਆਰ ਦੀ ਖਿੱਚ ਖਾਂਦਾ ਹੈ, प्रेम प्यार की खुमारी चढ़ती है, आत्म छोह की कंबनी छिड़ती है, चुप प्रीत ते सौदे करता है, आत्म रंग दा वणज करता है, महारस्ती लेवा देवी करता है, नौ निद नाम नाल सांझ पांदा है यादां द्वारा भी। दूजे पासे अपने मलीन मन द्वारा कुसंगत करके होरना नाल रोसे गिले, ईरखा द्वैत निंदा चुगली वैर विरोध किरना कुलजना झगड़े आदि सहेड़ लैंदे हां। इस तरह असी अपने मनचित अंतिशकरण विच इन्ना किरना वाले लोकां दी काली सूची बनाई जांदे हां। एक सी वाइट लिस्ट, एक ब्लैक लिस्ट। जेकर काली सूची वाले लोग साथों दूर भी होण तां भी साडा वेला मलीन मन इस काली सूची दी किसे ना किसे फाइल नूं खोल लैंदा है ते मानसिक सतह ते उस उत्ते अपनी किरना वाली टीका टिप्पणी दी जहर कुटदा रहिंदा है। इस तरह उहदी गैर हाजरी विच, हाँ जी, जिहदे नाल असीं किरना करदे हाँ उह शख्स ते है ही नहीं। ख्यालां द्वारा ईरखा द्वैत किरना नाल उहनूं याद करके अथवा कुसंगत करके असी अपने मन चित अंतिशकरण नूं साड़ी बाली जांदे हां। इस तरह जद भी कोई काली सूची वाली हस्ती चेते आ जावे या कोई उन्हां दा चेता करा दवे तां असी कितना चिर इस कुसंगत कारण उस प्रति किरना दे जरीले भांबड़ च सड़दे बलदे रहिंदे हां। हैरानी दी गल कि ऐसी किरना या एलर्जी ते भांबड़ विच सड़दे होए बलदे होए असी अपनी मलीन अते अत हानिकारक अंदरली कुसंगत दी गुजी जहर नूं महसूस नहीं करदे, बल्कि एग्जिमा दी खुरक वांग इस जहरीली मानसिक खुरक च स्वाद मानदे हां। हां जी, निंदा करके स्वाद आंदा है सानू। जेकर काली सूची वालियां दी कोई निंदा चुगली करदा है तो निंदा बड़ी स्वादली लगती है, उहदे होर औगुण सुनन लई अथवा कुसंगत करन लई उत्साहित रहिंदे हां ते जद मौका मिले अपने वल्लों भी जहरीली चवाती ला देंदे हां। इस तरह असी निंदा दे जहरीले पठ अथवा कुसंगत विच अपे सड़दे बलदे पुजदे रहिंदे हां। गुरबाणी विच ऐसी निंदा करन दी ओन खेदी कीती गई है, निंदक सो जो निंदा होरे, निंदक निंदा कर मल तोवे ओ मल पख माया तारी। जेकर अपने वेड़े च गंदगी दी रूड़ी जमा करके ढक दिती जावे तां भी गंदगी दी हवाड़ कदे ना कदे बाहर निकलदी रहिंदी है, जिस नाल आले दुआले दा सारा वातावरण अनसुखावां हो जांदा है। मलीन ख्यालां ते वलवलियां नूं मुड़ मुड़ चेते करके अभ्यास अथवा कुसंगत करके असीं इन्हां दी जहरीली रंगत नूं मन चित अंतिशकरण विच दृढ़ कर लैंदे हां। इहो जी अपने आप घड़ी हुई मलीन शख्सियत विचों कोई उचेरी चंगेरी सुनेरी भावना उपज नहीं सकती। ऐसी मलीन शख्सियत विचों तां फिर नीवें मलीन जहरीले ख्याल नीवें वलवले उपजदे हन जो अत हानिकारक हुंदे हन। दूजे लफ्जां च जेकर साडी आपू बनाई हुई काली सूची विचों किसे हाजर या गैर हाजर, नेड़े या दूर, इत्थों तक कि जिउंदी या कोई मोई हस्ती नूं याद करके जे असीं नुक्ता चीनी करदे हाँ, औगुण छांटदे हाँ, छिदर फोलदे हाँ, द्वैत करदे हाँ, उन्हां दी निंदा करदे हाँ, किरना करदे हाँ, बुरा आलोचदे हाँ, वैर विरोधी भावना उपजदी है तां असीं उस नाल कुसंगत कर रहे हुंदे हाँ। जेकर ऐसी कुसंगत करदे हाँ उस हस्ती बाबत नक चाड़दे हाँ, मत्थे वट पाउंदे हाँ, सड़दे बलदे हाँ, जहर चुबलदे हाँ, सन कपड़ी अग लगदी है, उहदी निंदा सुन के स्वाद माणदे हाँ, उसनों दुखी देख के खुश हुंदे हाँ, उहदा नुकसान वेख के खुश हुंदे हाँ, तरक्की देख के सड़दे हाँ, वड्याई नहीं सुन सकते, उहदे गुणां नूं भी अपनी मैली रंगत चाड़ देंदे हाँ, तां पक्का सबूत है कि साडा मन अत मलीन हो चुका है, जिस कारण आपू लाए हुए जहरीले भांबड़ च दिन रात असी आप ही जली बली सड़ी जांदे हाँ। निंदक दुष्ट वड्याई वेख ना सकन, उन्हां पराया भला ना सुखाई। ऐसी निगरी हुई मलीन मानसिक हालत, हाँ जी, जदों इहो जिही मलीन मानसिक हालत हो गई तां फिर असीं जो भी कर्म कांड पाठ पूजा धार्मिक साधना परमार्थ दे कर्म किरिया करदे हाँ सब बिरथा सब निफल हुंदे हन। क्यों? क्योंकि मन मैले भगत ना हो वही नाम ना पाया जाए। हाँ हाँ करते कर्म रत ताको पार फार, प्रीत नहीं जो नाम स्यो तो एव कर्म बिकार। ਗੁਰਬਾਣੀ 'ਚ ਆਪੂ ਕੜੇ ਮਲੀਨ ਅਤੇ ਜ਼ਰੀਲੇ ਭਵ ਜਲ ਤੋਂ ਨਿਕਲਣ ਦਾ ਇੱਕੋ ਇੱਕ ਸਾਧਨ ਸਤਸੰਗਤ ਅਥਵਾ ਸਾਧ ਸੰਗਤ ਦੱਸਿਆ ਗਿਆ ਹੈ। ਹਾਂਜੀ, ਐਸੇ ਜ਼ਰੀਲੇ ਭਵ ਜਲ ਤੋਂ ਨਿਕਲਣ ਦਾ ਇੱਕੋ ਸਾਧਨ ਹੈ ਗੁਰਬਾਣੀ ਅਨੁਸਾਰ ਸਾਧ ਸੰਗਤ। ਸਾਧ ਕੇ ਸੰਗ ਉਨ ਭਵ ਜਲ ਤਰਿਆ, ਸਗਲ ਦੂਤ ਉਨ ਸਾਧੇ ਦੀ ਜੀਓ, ਮਿਲ ਸਤਸੰਗਤ ਹਰ ਗੁਣ ਗਾਏ, ਜਗ ਭਵ ਜਲ ਦੂਤਰ ਤਰੀਏ ਜੀਓ, ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੇ। ਸੋ ਉੱਪਰਲੇ ਵਿਚਾਰ ਦਾ ਸੰਖੇਪ ਨਿਚੋੜ ਇਉਂ ਦਰਸਾਇਆ ਜਾਂਦਾ ਹੈ, ਅਸੀਂ ਆਪਣੀ ਬਾਹਰਮੁਖੀ ਠੁੱਲੀ ਬਿਰਤੀ ਅਨੁਸਾਰ ਸਿਰਫ ਬਾਹਰਲੇ ਸਰੀਰਕ ਮੇਲ ਨੂੰ ਹੀ ਸੰਗਤ ਜਾਂ ਕੁਸੰਗਤ ਸਮਝੀ ਬੈਠੇ ਹਾਂ, ਜਿਹਦਾ ਅਸਰ ਉਪਰਾ ਜਿਹਾ ਹੈ, ਛੇਤੀ ਲੈ ਸਕਦਾ ਹੈ, ਬਦਲ ਸਕਦਾ ਹੈ ਬਾਹਰਮੁਖੀ ਸੰਗਤ ਦਾ, ਸਰੀਰਕ ਸੰਗਤ ਦਾ। ਅਤੇ ਦੂਜਾ, ਸਾਡੇ ਮਨ ਚਿੱਤ ਅੰਤਸ਼ਕਰਨ ਦੀ ਸੂਖਮ ਸਤਹ ਉੱਤੇ ਖਿਆਲਾਂ ਵਲਵਲਿਆਂ ਭਾਵਨਾਵਾਂ ਦਾ ਅਤਿਅੰਤ ਗੁੱਝਾ ਡੂੰਘਾ ਤੀਬਰ ਤੀਖਣ ਪ੍ਰਬਲ ਦਾਮਨਕ ਅਸਰ ਹੁੰਦਾ ਹੈ, ਜਿਹਦਾ ਸਾਨੂੰ ਪਤਾ ਨਹੀਂ ਲੱਗਦਾ। ਸਹਿਜੇ ਸਹਿਜੇ ਅਣਜਾਣੇ ਹੀ ਇਹ ਸੂਖਮ ਗੁੱਝਾ ਦਾਮਨਕ ਅਸਰ ਸਾਡਾ ਸਮੁੱਚਾ ਜੀਵਨ ਅਥਵਾ ਸਾਡੀ ਸ਼ਖਸੀਅਤ ਹੀ ਬਦਲ ਦਿੰਦਾ ਹੈ। ਐਸੀ ਸੂਖਮ ਦਾਮਨਕ ਆਪੂ ਘੜੀ ਸ਼ਖਸੀਅਤ ਨੂੰ ਮੁੜ ਬਦਲਣਾ ਅਤਿ ਕਠਿਨ ਜਾਂ ਨਾਮੁਮਕਿਨ ਹੈ। ਹੁਣ ਸੰਗਤ ਅਤੇ ਕੁਸੰਗਤ ਦੇ ਲੱਛਣ, ਸਤਸੰਗ ਦੇ ਲੱਛਣ ਅਤੇ ਕੁਸੰਗਤ ਦੇ ਲੱਛਣ। ਸਤਸੰਗ ਸ਼ੁਕਰ ਹੈ, ਉੱਧਰ ਸ਼ਿਕਾਇਤ, ਪਿਆਰ ਘਿਰਨਾ, ਇੱਥੇ ਮਿਲਵਰਤਨ ਉਹ ਵੈਰ ਵਿਰੋਧ। ਇਹ ਪ੍ਰੇਮ ਸਵਪਨਾ ਉਹ ਮਾਇਕੀ ਕੁਲਜਣਾ, ਇੱਥੇ ਪ੍ਰੇਮ ਖਿੱਚ ਉਹ ਖਿੱਚੋ ਤਾਂ, ਇਹ ਨਿਮਰਤਾ ਉਹ ਹੰਕਾਰ, ਨਿਰਮਲਤਾ ਅਤੇ ਉੱਥੇ ਮੈਲ, ਇੱਥੇ ਆਤਮਕ ਖੁਸ਼ਬੋ ਉੱਥੇ ਮਾਇਕੀ ਸੜਹਾਂ। ਇਸ ਬਿਓਰੇ ਤੋਂ ਜਗਿਆਸੂ ਸਹਿਜੇ ਨਿਰਣਾ ਕਰ ਸਕਦੇ ਹਨ ਕਿ ਉਹਨਾਂ ਦਾ ਮਨ ਦੈਵੀ ਖਿਆਲਾਂ ਅਤੇ ਵਲਵਲਿਆਂ ਨਾਲ ਸਤਸੰਗ ਜਾਂ ਸਾਧ ਸੰਗਤ ਕਰਦਾ ਹੈ ਜਾਂ ਨੀਵੇਂ ਖਿਆਲਾਂ ਨਾਲ ਕੁਸੰਗਤ ਕਰਦਾ ਹੈ। ਇਸ ਨਿਰਣੇ ਦੁਆਰਾ ਅਸੀਂ ਆਪਣੇ ਜੀਵਨ ਨੂੰ ਨਵੀਂ ਆਤਮਕ ਸੇਧ ਦੇ ਕੇ ਬਦਲ ਸਕਦੇ ਹਾਂ ਅਤੇ ਆਪਣਾ ਜੀਵਨ ਸਕਾਰਤ ਅਤੇ ਸਫਲ ਬਣਾ ਸਕਦੇ ਹਾਂ। ਲੇਖ ਨੰਬਰ 87, ਸੰਗਤ ਭਾਗ 10। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।